ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਕੌਮਾਂ ਤੇ ਉਮਤਾਂ ਵਿੱਚ ਸ਼ੁਕਰਾਨੇ ਗਾਵਾਂ ਤੇਰੇ ਸ਼ੁਕਰਾਨੇ ਗਾਵਾਂ ਤੇਰੇ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਵੱਡੀ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਯਾ ਰੱਬ ਤੇਰੀ ਅਮਾਨਤ ਹੈ ਬਦਲਾ ਤੀਕ ਪਹੁੰਚੀ ਹੈ ਬਦਲਾ ਤੀਕ ਪਹੁੰਚੀ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ।
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲੇ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਮਸ਼ਰੂਬਾਤ ਦਾ ਜ਼ਿਆਦਾ ਇਸਤੇਮਾਲ ਅਤੇ ਫਾਸਟ ਫੂਡ ਨੂੰ ਆਪਣੀ ਗਿਜ਼ਾ ਦਾ ਹਿੱਸਾ ਬਣਾਉਣ ਨਾਲ ਅਸੀਂ ਕਿਸ ਤਰ੍ਹਾਂ ਹੱਡੀਆਂ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਸਾਡੇ ਹਾਂ ਮੁਖਤਲਿਫ ਮਸ਼ਰੂਬਾਤ ਅਤੇ ਫਾਸਟ ਫੂਡ ਦਾ ਰੁਝਾਨ ਆਮ ਹੁੰਦਾ ਜਾ ਰਿਹਾ ਹੈ। ਤਾਜਰ ਹਜ਼ਰਾਤ ਨਵੇਂ ਤੋਂ ਨਵੇਂ ਮਸ਼ਰੂਬਾਤ ਤਿਆਰ ਕਰ ਰਹੇ ਨੇ। ਇਹ ਮਸ਼ਰੂਬਾਤ ਜ਼ਿਆਦਾਤਰ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਰਹੇ ਨੇ। ਦੂਸਰੀ ਤਰਫ ਲੋਕ ਵੀ ਇਹਨਾਂ ਮਸ਼ਰੂਬਾਤ ਦੀ ਤਰਫ ਖਿੱਚੇ ਚਲੇ ਜਾ ਰਹੇ ਨੇ। ਮਸ਼ਰੂਬਾਤ ਦੇ ਨਾਲ ਨਾਲ ਸਾਡਾ ਮਾਸ਼ਰਾ ਫਾਸਟ ਫੂਡ ਦੀ ਤਰਫ ਵੀ ਮਤਵਜਾ ਹੁੰਦਾ ਜਾ ਰਿਹਾ ਹੈ। ਖਾਸ ਤੌਰ 'ਤੇ ਬੱਚੇ ਪਸੰਦ ਕਰਦੇ ਨੇ ਕਿ ਉਹਨਾਂ ਨੂੰ ਐਸੀ ਜਗ੍ਹਾ ਲਿਜਾਇਆ ਜਾਏ ਜਿੱਥੇ ਫਾਸਟ ਫੂਡ ਵਾਫਰ ਮਕਦਾਰ 'ਚ ਦਸਤਿਆਬ ਹੋਣ। ਲੇਕਿਨ ਸ਼ਾਇਦ ਅਸੀਂ ਇਹ ਨਹੀਂ ਜਾਣਦੇ ਕਿ ਫਾਸਟ ਫੂਡ ਅਤੇ ਮਸ਼ਰੂਬਾਤ ਹੱਡੀਆਂ ਨੂੰ ਕਮਜ਼ੋਰ ਕਰ ਦਿੰਦੇ ਨੇ। ਸਾਥੀਓ, ਪਿਛਲੇ ਕਈ ਸਾਲਾਂ ਤੋਂ ਸਾਡੇ ਹਾਂ ਹੱਡੀਆਂ ਦੀਆਂ ਬਿਮਾਰੀਆਂ 'ਚ ਬਹੁਤ ਜ਼ਿਆਦਾ ਇਜ਼ਾਫਾ ਹੋ ਰਿਹਾ ਹੈ। ਖਾਸ ਤੌਰ 'ਤੇ ਖਵਾਤੀਨ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਨੇ। ਹੱਡੀਆਂ ਦੇ ਵੱਧਦੇ ਹੋਏ ਇਹਨਾਂ ਵਾਕਿਆਤ ਨੂੰ ਦਿਨ ਬ ਦਿਨ ਕੰਟਰੋਲ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਅਗਰ ਅਸੀਂ ਚੰਦ ਗੱਲਾਂ 'ਤੇ ਅਮਲ ਪੈਰਾ ਹੋਵਾਂਗੇ ਤਾਂ ਫਿਰ ਅਸੀਂ ਇਹਨਾਂ ਹੱਡੀਆਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਬਲਕਿ ਆਪਣੇ ਆਪ ਨੂੰ ਬਹੁਤ ਸਾਰੇ ਹਾਦਸਾਤ ਤੋਂ ਮਹਿਫੂਜ਼ ਵੀ ਰੱਖ ਸਕਦੇ ਹਾਂ। ਸਾਥੀਓ, ਯਾਦ ਰੱਖੋ ਕਿ ਹੱਡੀਆਂ ਦੀ ਕਮਜ਼ੋਰੀ ਦੀ ਵੱਡੀ ਵਜ੍ਹਾ ਵਿਟਾਮਿਨ ਡੀ ਦੀ ਕਮੀ ਹੈ। ਹੱਡੀਆਂ ਦੀ ਬਿਮਾਰੀ ਬੱਚਿਆਂ, ਬੁੱਢਿਆਂ, ਨੌਜਵਾਨਾਂ ਅਤੇ ਖਵਾਤੀਨ 'ਚ ਖਸੂਸਨ ਪਾਈ ਜਾਂਦੀ ਹੈ। ਇਹਦੀ ਵੱਡੀ ਵਜ੍ਹਾ ਨਾਕਸ ਖੁਰਾਕ ਹੈ। ਅਸੀਂ ਕੋਲਾ, ਮਸ਼ਰੂਬਾਤ ਅਤੇ ਫਾਸਟ ਫੂਡ ਬੜੇ ਸ਼ੌਕ ਨਾਲ ਖਾਂਦੇ ਹਾਂ ਅਤੇ ਵਰਜਿਸ਼ ਕਰਨਾ ਬਿਲਕੁਲ ਪਸੰਦ ਨਹੀਂ ਕਰਦੇ ਅਤੇ ਨਾ ਹੀ ਵਿਟਾਮਿਨ ਡੀ ਨਾਲ ਭਰਪੂਰ ਮਤਵਾਜ਼ਨ ਖੁਰਾਕ ਲੈਣ ਦੀ ਤਰਫ ਮਤਵਜਾ ਹੁੰਦੇ ਹਾਂ। ਇਹਦੇ ਇਲਾਵਾ ਸਾਥੀਓ, ਹੱਡੀਆਂ ਦੀ ਕਮਜ਼ੋਰੀ ਦੀ ਵੱਡੀ ਵਜ੍ਹਾ ਗੁਰਬਤ ਵੀ ਹੈ। ਗੁਰਬਤ ਦੀ ਵਜ੍ਹਾ ਨਾਲ ਹਰ ਉਮਰ ਦੇ ਲੋਕਾਂ 'ਚ ਗੈਰ ਮਤਵਾਜ਼ਨ ਅਤੇ ਕਮ ਗਜ਼ਾ ਦੀ ਵਜ੍ਹਾ ਨਾਲ ਹੱਡੀਆਂ ਦੀ ਕਮਜ਼ੋਰੀ, ਦਰਦ ਅਤੇ ਟੇੜੇਪਨ ਦਾ ਮਸਲਾ ਪੈਦਾ ਹੋ ਰਿਹਾ ਹੈ ਅਤੇ ਫਿਰ ਇਸ ਕਮਜ਼ੋਰੀ ਦੀ ਵਜ੍ਹਾ ਨਾਲ ਜੋੜ ਵੀ ਜਲਦ ਖਰਾਬ ਹੋ ਜਾਂਦੇ ਨੇ, ਜਿਹਦੀ ਵਜ੍ਹਾ ਨਾਲ ਅਕਸਰ ਸਾਡੀਆਂ ਖਵਾਤੀਨ ਖਸੂਸਨ 55 ਸਾਲ ਦੀ ਉਮਰ 'ਚ ਹੀ ਚੱਲਣ ਫਿਰਨ ਤੋਂ ਤੰਗ ਹੋ ਜਾਂਦੀਆਂ ਨੇ। ਇਸ ਲਈ ਜ਼ਰੂਰੀ ਹੈ ਕਿ ਖੁਰਾਕ ਬੇਸ਼ੱਕ ਸਾਦਾ ਹੋਏ ਲੇਕਿਨ ਇਹਦੇ 'ਚ ਤਮਾਮ ਅਜਜ਼ਾ ਮੌਜੂਦ ਹੋਣ ਅਤੇ ਵਿਟਾਮਿਨ ਡੀ ਸਾਡੀ ਹੱਡੀਆਂ ਦੇ ਲਈ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਾਨੂੰ ਵਰਜਿਸ਼ ਨੂੰ ਵੀ ਆਪਣੀ ਜ਼ਿੰਦਗੀ ਦਾ ਮਾਮੂਲ ਬਣਾਉਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਜਿਸਮ ਨੂੰ ਹਰਕਤ 'ਚ ਰੱਖਾਂਗੇ, ਵਰਜਿਸ਼ ਕਰਦੇ ਰਵਾਂਗੇ ਤਾਂ ਫਿਰ ਅਸੀਂ ਚੁਸਤ ਰਵਾਂਗੇ ਅਤੇ ਹੱਡੀਆਂ ਦੀ ਕਮਜ਼ੋਰੀ ਦਾ ਖਤਰਾ ਵੀ ਘੱਟ ਤੋਂ ਘੱਟ ਹੋਏਗਾ। ਇਸ ਤੋਂ ਇਲਾਵਾ ਸਾਥੀਓ, ਸੂਰਜ ਦੀ ਰੌਸ਼ਨੀ ਵੀ ਜ਼ਰੂਰ ਹਾਸਿਲ ਕਰੋ ਕਿਉਂਕਿ ਸੂਰਜ ਦੀ ਰੌਸ਼ਨੀ ਤੋਂ ਵੀ ਸਾਨੂੰ ਵਿਟਾਮਿਨ ਡੀ ਮਿਲਦੀ ਹੈ। ਖਾਸ ਤੌਰ 'ਤੇ ਸਰਦੀਆਂ ਦੇ ਮੌਸਮ 'ਚ ਬੱਚਿਆਂ ਨੂੰ ਥੋੜ੍ਹੀ ਦੇਰ ਦੇ ਲਈ ਧੁੱਪ 'ਚ ਬਿਠਾਓ ਅਤੇ ਖੁਦ ਵੀ ਬੈਠੋ ਤਾਂ ਕਿ ਸਾਥੀਓ ਵਿਟਾਮਿਨ ਡੀ ਸਾਡੇ ਜਿਸਮ ਨੂੰ ਮਯਸਰ ਹੋ ਸਕੇ। ਅਸੀਂ ਵੇਖਦੇ ਹਾਂ ਕਿ ਅਕਸਰ ਵੱਡੀ ਉਮਰ ਦੇ ਲੋਕ ਘੁਟਨਿਆਂ ਦੇ ਦਰਦ ਦੀ ਸ਼ਿਕਾਇਤ ਕਰਦੇ ਨੇ। ਡਾਕਟਰ ਹਜ਼ਰਾਤ ਇਹ ਕਹਿੰਦੇ ਨੇ ਕਿ ਇਹਦੀ ਵੱਡੀ ਵਜ੍ਹਾ ਘੁਟਨਿਆਂ 'ਚ ਰਗੜ ਨਾਲ ਪੈਦਾ ਹੋਣ ਵਾਲੀ ਤੋੜ ਫੋੜ ਹੈ। ਇਹਦੇ ਇਲਾਵਾ ਗੈਂਠੀਆ ਅਤੇ ਯੂਰਿਕ ਐਸਿਡ ਵੀ ਜੋੜਾਂ ਨੂੰ ਖਰਾਬ ਕਰਦੇ ਨੇ। ਇਸ ਵਜ੍ਹਾ ਨਾਲ ਜੋੜਾਂ ਦੀ ਅੰਦਰੂਨੀ ਸਤਹ ਖਰਾਬ ਹੋ ਜਾਂਦੀ ਹੈ ਅਤੇ ਐਸੀ ਹਾਲਤ 'ਚ ਜੋੜਾਂ ਦੀ ਰਗੜ ਨਾਲ ਸ਼ਦੀਦ ਦਰਦ ਪੈਦਾ ਹੁੰਦੀ ਹੈ। ਐਸਾ ਮਰੀਜ਼ ਅਗਰ ਇਸ ਬਿਮਾਰੀ 'ਤੇ ਤਵੱਜਾ ਨਾ ਦੇਵੇ ਤਾਂ ਫਿਰ ਉਹ ਹਿਲਣ ਜੁਲਣ ਤੋਂ ਵੀ ਕਾਸਿਰ ਹੋ ਜਾਂਦਾ ਹੈ। ਸਾਥੀਓ, ਯਾਦ ਰੱਖੋ ਕਿ ਟੀਬੀ ਇੱਕ ਇੰਤਹਾਈ ਮੂਜ਼ੀ ਮਰਜ਼ ਹੈ ਜਿਹੜੀ ਜਿਸਮ ਦੇ ਹਰ ਹਿੱਸੇ 'ਚ ਹੋ ਸਕਦੀ ਹੈ ਅਤੇ ਅਸੀਂ ਵੇਖਦੇ ਹਾਂ ਕਿ ਸਾਡੇ ਮੁਲਕ 'ਚ ਹੱਡੀਆਂ ਦੀ ਟੀਬੀ ਵੀ ਆਮ ਹੈ। ਕਮਰ 'ਚ ਹੋਏ ਅਤੇ ਇਲਾਜ ਨਾ ਹੋਣ ਦੀ ਸੂਰਤ ਨਾਲ ਇਨਸਾਨ ਨੂੰ ਬਾਜ਼ੂਆਂ ਦਾ ਫੋਲਿਜ ਹੋ ਸਕਦਾ ਹੈ। ਹੱਡੀਆਂ ਦੀ ਟੀਬੀ ਫੇਫੜਿਆਂ ਦੀ ਟੀਬੀ ਦੀ ਤਰ੍ਹਾਂ ਇੱਕ ਤੋਂ ਦੂਸਰੇ ਮਰੀਜ਼ 'ਚ ਮੁੰਤਕਿਲ ਨਹੀਂ ਹੁੰਦੀ। ਇਸ ਲਈ ਐਸੇ ਮਰੀਜ਼ਾਂ ਨਾਲ ਮੇਲ ਜੋਲ 'ਚ ਖੌਫ ਨਹੀਂ, ਲੇਕਿਨ ਫਿਰ ਵੀ ਡਾਕਟਰ ਹਜ਼ਰਾਤ ਨੂੰ ਜ਼ਰੂਰ ਚੈੱਕ ਕਰਵਾਓ ਅਤੇ ਆਪਣੇ ਆਪ ਨੂੰ ਤੰਦਰੁਸਤ ਸ਼ਖਸ ਤੋਂ ਦੂਰ ਰੱਖੋ। ਐਸੇ ਲੋਕ ਜਿਹੜੇ ਕਿ ਕਿਸੇ ਵੀ ਬਿਮਾਰੀ 'ਚ ਮੁਬਤਲਾ ਹੋਣ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਐਸੇ ਅਫਰਾਦ ਤੋਂ ਦੂਰ ਰਹਿਣ ਜਿਹੜੇ ਕਿ ਤੰਦਰੁਸਤ ਨੇ, ਤਾਂ ਕਿ ਬਿਮਾਰੀ ਉਹਨਾਂ ਨੂੰ ਨਾ ਲੱਗ ਜਾਏ। ਸਾਥੀਓ, ਅਗਰ ਤੁਸੀਂ ਹੱਡੀਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ ਫਾਸਟ ਫੂਡ ਅਤੇ ਮੁਖਤਲਿਫ ਮਸ਼ਰੂਬਾਤ ਦਾ ਇਸਤੇਮਾਲ ਘੱਟ ਕਰੋ। ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਇੱਕ ਸਿਹਤਮੰਦ ਅਤੇ ਤੰਦਰੁਸਤ ਜ਼ਿੰਦਗੀ ਗੁਜ਼ਾਰੋ ਤਾਂ ਫਿਰ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰੋ ਕਿਉਂਕਿ ਇਹਨਾਂ 'ਚ ਉਹ ਤਮਾਮ ਪ੍ਰੋਟੀਨਸ ਅਤੇ ਵਾਈਟਾਮਿਨਸ ਹੁੰਦੇ ਨੇ ਜਿਹੜੇ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਨੇ। ਲੇਕਿਨ ਸਾਥੀਓ, ਅਗਰ ਅਸੀਂ ਇਹਨਾਂ ਪ੍ਰੋਟੀਨਸ ਅਤੇ ਵਾਈਟਾਮਿਨਸ ਤੋਂ ਮਹਿਰੂਮ ਰਵਾਂਗੇ ਤਾਂ ਫਿਰ ਯਕੀਨਨ ਅਸੀਂ ਕਈ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਾਂ। ਸੋ ਮੈਂ ਤਮਾਮ ਤਰ ਵਾਲਦੈਨ ਨੂੰ ਵੀ ਇਹ ਕਹਿਣਾ ਚਾਹਾਂਗੀ ਕਿ ਉਹ ਆਪਣੇ ਬੱਚਿਆਂ ਨੂੰ ਮਤਵਾਜ਼ਨ ਗਜ਼ਾ ਦੇਣ ਤਾਂ ਕਿ ਤੁਹਾਡੇ ਬੱਚੇ ਵੱਡੇ ਹੋ ਕੇ ਇੱਕ ਅੱਛੀ ਤੇ ਸਿਹਤਮੰਦ ਸ਼ਖਸੀਅਤ ਦੇ ਮਾਲਕ ਬਣਨ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਹੱਡੀਆਂ ਦੀ ਬਿਮਾਰੀ ਤੋਂ ਬਚਣ ਦੇ ਲਈ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਮਸ਼ਰੂਬਾਤ ਤੇ ਫਾਸਟ ਫੂਡ ਤੋਂ ਪਰਹੇਜ਼ ਕਰੀਏ ਤੇ ਮਤਵਾਜ਼ਨ ਗਿਜ਼ਾ ਦਾ ਇਸਤੇਮਾਲ ਕਰੀਏ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਨ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والوں، پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یس مسیح دے عزلی تے عبدی نام وچ سارے ساتھیاں نوں سلام۔ ساتھیو، میں مسیح اس وچ تواڈا خادم عظمت ایمینول تواڈی خدمت وچ حاضر ہاں تے میں خداوند خدا دا شکر ادا کرنا وا کہ اج میں تانوں ایک بار پھر خداوند دا کلام سنا سکنا۔ ساتھیو، اج اسی خداوند دے کلام چوں یسوع مسیح دی الوہیت دے بارے جانیں گے تے اس گل نوں سکھاں گے کہ یسوع مسیح خداوند خدا نے۔ ساتھیو، اگر اسی بائبل مقدس دے پرانے عہد نامے وچ زبور 110 تے دی پہلی آیت پڑھیے تے ایتھے لکھیا ہے کہ یہوہ نے میرے خداوند نوں کیا، تو میرے سجے ہتھ بہ جدوں تک کہ میں تیرے دشمناں نوں تیرے پیراں دی چوکی نہ کر دواں۔ ساتھیو، بائبل مقدس دے اس حوالے وچ حضرت داؤد یسوع مسیح دی الوہیت دا اظہار کردا ہے۔ وہ کہندا ہے کہ یہوہ نے، یعنی کہ خدا باپ نے میرے خداوند یعنی نجات دہندہ نوں کیا۔ سو ساتھیو، اسی یسوع مسیح دی الوہیت دا انکار نہیں کر سکدے، کیونکہ بائبل مقدس وچ یسوع مسیح دی الوہیت دا اقرار کیتا گیا ہے۔ اگر انسان یسوع مسیح دی الوہیت دا انکار کرے گا تو پھر وہ نہ صرف سچائی نو ترک کرے گا بلکہ وہ خود ابدی ہلاکت دا شکار ہو جائے گا۔ اسی ویکھنے کہ خداوند یسوع مسیح اس دنیا وچ آن تو پہلو آسمان تے موجود سن۔ یسوع مسیح دنیا دے شروع تو نے، وہ ابتدا تو نے، وہ قدیم الایام تو نے، انہاں دا نہ شروع ہے تے نہ ہی آخر ہے، تے خداوند خدا ہی وہ ہستی ہے جڑی اول تے آخر ہے، ابتدا تے انتہا ہے۔ ساتھیو، بائبل مقدس وچ اسی اس گل نوں پڑھنے ہاں کہ یسوع مسیح نوں گناہ معاف کرن دا اختیار حاصل ہے، تے خدا دا کلام گل بیان کردا ہے کہ صرف خدا ہی گناہ معاف کر سکتا ہے۔ سو اگر یسوع مسیح گناہ معاف کر سکتا ہے تے پھر اس دا مطلب ہے کہ یسوع مسیح خداوند خدا ہے۔ بائبل مقدس وچ اسی اس گل نوں پڑھنے ہاں کہ یسوع مسیح نے بہت سارے لوکاں دے گناہاں نوں معاف کیتا۔ یسوع مسیح نے خود فرمایا کہ جا، تیرے گناہ معاف ہوئے۔ سو یسوع مسیح نے گناہ معاف کر کے اس گل دا ثبوت دیتا کہ وہ الہی ہستی نے، وہ ازلی خداوند نے، کیونکہ وہ گناہاں نوں معاف کرن والے خدا نے۔ ساتھیو، خداوند دا کلام تے آ وی گل بیان کردا ہے کہ یسوع مسیح اس دنیا دا خالق تے مالک ہے، تے اودے وسیلے نال ہی جو کچھ اس دنیا وچ پایا جاندا ہے بنایا گیا ہے۔ یوحنا اس گل دی گواہی دیندا ہے، اگر اسی یوحنا رسول دی معرفت لکھی گئی انجیل دے پہلے باب دی پہلی آیت توں تین آیت تک پڑھیے تے ایتھے لکھیا کہ ابتدا وچ کلام سی تے کلام خدا دے نال سی تے کلام خدا سی۔ آہی ابتدا وچ خدا دے نال سی، سارے شیواں اودے وسیلے تو پیدا ہویاں نے، تے جو کچھ پیدا ہویا ہے اودے چوں کوئی وی شے اودے بغیر پیدا نہیں ہوئی۔ اودے وچ زندگی سی تے او زندگی آدمیاں دا نور سی۔ سو اسی خداوند دے کلام وچ اس گل نوں پڑھنے ہاں کہ یسوع مسیح ابتدا تو نے، او خدا نے، تے سارے شیواں اودے وسیلے تو پیدا ہویاں نے، تے جو کچھ وی پیدا ہویا ہے اودے چوں کوئی وی شے اودے بغیر پیدا نہیں ہوئی۔ تے یسوع مسیح نے خود اس گل دا دعویٰ کیتا ہے۔ اگر اسی متی دی انجیل ایدے 28 باب دی 18ویں آیت پڑھیے تے ایتھے لکھیا ہے کہ یسوع مسیح نے کیا کہ آسمان تے زمین دا کل اختیار ਮੈਨੂੰ ਦਿੱਤਾ ਗਿਆ ਹੈ। ਸੋ ਸਾਥੀਓ, ਯਿਸੂ ਮਸੀਹ ਫਰਮਾਉਂਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸਾਥੀਓ, ਯਿਸੂ ਮਸੀਹ ਵਿੱਚ ਅਲਾਹੀ ਕੁਦਰਤ ਪਾਈ ਜਾਂਦੀ ਹੈ। ਉਹ ਕਾਦਰੇ ਮੁਤਲਕ ਖੁਦਾ ਨੇ ਤੇ ਉਹ ਇਸ ਗੱਲ ਦਾ ਵੀ ਵਾਅਦਾ ਕਰਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਹਰ ਜਗ੍ਹਾ ਤੇ ਮੈਂ ਹਾਜ਼ਰ ਹੋ ਨਾਜ਼ਰ ਹਾਂ। ਸਾਥੀਓ, ਹਰ ਜਗ੍ਹਾ ਹਾਜ਼ਰ ਹੋ ਨਾਜ਼ਰ ਹੋਣਾ ਸਿਰਫ ਖੁਦਾ ਦੀ ਹੀ ਸਿਫਤ ਹੈ, ਫਰਿਸ਼ਤੇ ਜਾਂ ਇਨਸਾਨ ਦੀ ਸਿਫਤ ਨਹੀਂ ਹੈ। ਸੁਮਤੀ ਦੀ ਅੰਜੀਲ ਦੇ 18ਵੇਂ ਬਾਬ ਦੀ 20 ਆਇਤ ਦੇ ਮੁਤਾਬਿਕ ਅਸੀਂ ਵਿਖਨੇ ਹਾਂ ਕਿ ਯਿਸੂ ਮਸੀਹ ਨੇ ਹਰ ਜਗ੍ਹਾ ਇੱਕ ਵਕਤ ਤੇ ਮੌਜੂਦ ਹੋਣ ਦਾ ਵਾਅਦਾ ਕੀਤਾ ਹੈ। ਸਾਥੀਓ, ਆ ਵਾਅਦਾ ਔਰ ਫਿਰ ਆ ਦਾਅਵਾ ਹਕੀਕਤ ਤੇ ਮਬਨੀ ਹੈ। ਸੋ ਯਿਸੂ ਮਸੀਹ ਵਾਕਈ ਅਲਾਹੀ ਜ਼ਾਤ ਨੇ। ਯਿਸੂ ਮਸੀਹ ਦਾ ਇਸ ਦੁਨੀਆਂ ਵਿੱਚ ਆਉਣਾ, ਬਿਮਾਰਾਂ ਨੂੰ ਸ਼ਿਫਾ ਦੇਣਾ, ਪਾਣੀ ਤੇ ਚੱਲਣਾ, ਤੂਫਾਨੀ ਸਮੁੰਦਰ ਨੂੰ ਥਮਾ ਦੇਣਾ, ਮੁਰਦਿਆਂ ਨੂੰ ਜ਼ਿੰਦਾ ਕਰਨਾ, ਆ ਕੰਮ ਕੋਈ ਆਮ ਸ਼ਖਸ ਨਹੀਂ ਕਰ ਸਕਦਾ। ਆ ਕੰਮ ਸਿਰਫ ਉਹੀ ਕਰ ਸਕਦਾ ਜਿਹੜਾ ਖੁਦਾਮਦ ਖੁਦਾ ਹੋਏ, ਜਿਹਨੂੰ ਕੁਦਰਤ ਤੇ ਦੁਨੀਆਂ ਦੀ ਹਰ ਸ਼ੈ ਤੇ ਇਖਤਿਆਰ ਹਾਸਿਲ ਹੋਏ। ਸੋ ਸਾਥੀਓ, ਅਗਰ ਯਿਸੂ ਮਸੀਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਨੇ, ਅਗਰ ਯਿਸੂ ਮਸੀਹ ਗੁਨਾਹ ਮਾਫ਼ ਕਰ ਸਕਦੇ ਨੇ, ਅਗਰ ਯਿਸੂ ਮਸੀਹ ਕਾਦਰੇ ਮੁਤਲਕ ਖੁਦਾ ਨੇ, ਉਹਨਾਂ ਨੇ ਹੀ ਇਸ ਕਾਇਨਾਤ ਨੂੰ ਬਣਾਇਆ ਹੈ, ਅਗਰ ਉਹੀ ਅਲਾਹੀ ਜ਼ਾਤ ਨੇ, ਖੁਦਾਮਦ ਖੁਦਾ ਨੇ, ਤੇ ਫਿਰ ਇਹਦਾ ਮਤਲਬ ਹੈ ਕਿ ਉਹਦੀ ਪ੍ਰਸਤਿਸ਼, ਉਹਦੀ ਇਬਾਦਤ ਕੀਤੀ ਜਾ ਸਕਦੀ ਹੈ। ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਯਿਸੂ ਮਸੀਹ ਦੀ ਇਬਾਦਤ ਜਾਂ ਉਹਦੀ ਪ੍ਰਸਤਿਸ਼, ਉਹਨੂੰ ਸਜਦਾ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਵਿਖਨੇ ਕਿ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਉਹਨੂੰ ਸਜਦਾ ਵੀ ਕੀਤਾ ਜਾ ਸਕਦਾ ਹੈ, ਉਹਦੀ ਇਬਾਦਤ ਵੀ ਕੀਤੀ ਜਾ ਸਕਦੀ ਹੈ, ਉਹਦੇ ਤੇ ਮੁਕੰਮਲ ਈਮਾਨ ਤੇ ਭਰੋਸਾ ਵੀ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹ ਵਾਕਈ ਅਲਾਹੀ ਜ਼ਾਤ ਨੇ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਦੇ 9 ਬਾਬ ਦੀ 38 ਆਇਤ ਪੜ੍ਹੀਏ, ਤੇ ਇੱਥੇ ਅਸੀਂ ਆ ਮੌਜਜ਼ਾ ਪਾਉਂਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਅੰਨੇ ਸ਼ਖਸ ਨੂੰ ਸ਼ਿਫਾ ਦਿੱਤੀ, ਉਸ ਵੇਲੇ ਉਹਨੇ ਯਿਸੂ ਮਸੀਹ ਨੂੰ ਨਿਜਾਤ ਦੀ ਹਿੰਦਾ ਕਬੂਲ ਕੀਤਾ। ਉਹ ਕਹਿਣ ਲੱਗਾ ਕਿ ਐ ਖੁਦਾਵੰਦ, ਮੈਂ ਈਮਾਨ ਲਿਆਉਣਾ ਵਾਂ ਤੇ ਤੈਨੂੰ ਸਜਦਾ ਕਰਨਾ ਵਾਂ। ਸਾਥੀਓ, ਅਗਰ ਯਿਸੂ ਮਸੀਹ ਉਹਨੂੰ ਰੋਕਦਾ ਕਿ ਉਹ ਉਹਨੂੰ ਸਜਦਾ ਨਾ ਕਰੇ, ਉਹਨੂੰ ਖੁਦਾਵੰਦ ਕਹਿ ਕੇ ਨਾ ਪੁਕਾਰੇ, ਤੇ ਫਿਰ ਸ਼ਾਇਦ ਅਸੀਂ ਇਹ ਗੱਲ ਕਹਿ ਸਕਦੇ ਸਾਂ ਕਿ ਯਿਸੂ ਮਸੀਹ ਨੂੰ ਖੁਦਾਵੰਦ ਖੁਦਾ ਕਹਿਣਾ ਜਾਂ ਉਹਨੂੰ ਸਜਦਾ ਕਰਨਾ, ਉਹਦੀ ਇਬਾਦਤ ਕਰਨਾ ਵਾਜਿਬ ਨਹੀਂ ਹੈ। ਪਰ ਅਸੀਂ ਵਿਖਨੇ ਕਿ ਯਿਸੂ ਮਸੀਹ ਨੇ ਉਸ ਸ਼ਖਸ ਦੀ ਇਬਾਦਤ ਨੂੰ, ਉਹਦੇ ਈਮਾਨ ਨੂੰ, ਉਹਦੇ ਸਜਦੇ ਨੂੰ ਕਬੂਲ ਕੀਤਾ। ਸੋ ਜਦੋਂ ਅਸੀਂ ਖੁਦਾ ਦੀ ਪ੍ਰਸਤਿਸ਼ ਕਰਨੇ ਹਾਂ, ਖੁਦਾ ਦੀ ਇਬਾਦਤ ਕਰਨੇ ਹਾਂ, ਉਸ ਵੇਲੇ ਯਿਸੂ ਮਸੀਹ ਸਾਨੂੰ ਸਾਫ਼ ਸਾਫ਼ ਆ ਦੱਸਦੇ ਨੇ ਕਿ ਮੈਂ ਹੀ ਖੁਦਾਵੰਦ ਹਾਂ। ਸਾਥੀਓ, ਯਹੋਨਾ ਦੀ ਅੰਜੀਲ ਦੇ 20 ਬਾਬ ਦੀ 28 ਆਇਤ ਵਿੱਚ ਲਿਖਿਆ ਹੈ ਕਿ ਤੂਮਾ ਨੇ ਜਵਾਬ ਵਿੱਚ ਯਿਸੂ ਮਸੀਹ ਨੂੰ ਕਿਹਾ ਕਿ ਐ ਮੇਰੇ ਖੁਦਾਵੰਦ, ਐ ਮੇਰੇ ਖੁਦਾ। ਅਗਰ ਤੂਮਾ ਗਲਤ ਬਿਆਨੀ ਕਰਦਾ, ਅਗਰ ਉਹ ਕੋਈ ਗਲਤ ਗੱਲ ਕਹਿੰਦਾ, ਤਾਂ ਫਿਰ ਯਿਸੂ ਮਸੀਹ ਨੇ ਜ਼ਰੂਰ ਉਹਨੂੰ ਟੋਕਣਾ ਸੀ। ਪਰ ਅਸੀਂ ਵੀ ਨਾ ਕਿ ਤੂਮਾ ਨੇ ਬਿਲਕੁਲ ਦਰੁਸਤ ਕਿਹਾ, ਉਹਨੇ ਸੱਚ ਬੋਲਿਆ, ਉਹਨੇ ਯਿਸੂ ਮਸੀਹ ਦੇ ਸਾਹਮਣੇ ਯਿਸੂ ਮਸੀਹ ਨੂੰ ਬਰਾਹ ਰਾਸਤ ਆ ਗੱਲ ਕਹੀ ਕਿ ਐ ਮੇਰੇ ਖੁਦਾਵੰਦ, ਐ ਮੇਰੇ ਖੁਦਾ। ਸਾਥੀਓ, ਯਿਸੂ ਮਸੀਹ ਨੇ ਉਹਦੇ ਇਹਨਾਂ ਅਲਫਾਜ਼ਾਂ ਨੂੰ ਕਬੂਲ ਕੀਤਾ, ਕਿਉਂਕਿ ਯਿਸੂ ਮਸੀਹ ਖੁਦਾਵੰਦ ਨੇ, ਜਿਹੜੇ ਕਿ ਅਜ਼ਲੀ ਤੇ ਅਬਦੀ ਖੁਦਾ ਨੇ। ਤੇ ਯਿਸੂ ਮਸੀਹ ਦੀ ਅਲੂਹੀਅਤ, ਉਹਦੇ ਖੁਦਾਵੰਦ ਖੁਦਾ ਦਾ ਹੋਣ ਦਾ ਸਬੂਤ ਅਸੀਂ ਇਸ ਗੱਲ ਵਿੱਚ ਵੀ ਪਾਉਂਦੇ ਹਾਂ ਕਿ ਉਹ ਮੁਰਦਿਆਂ ਚੋਂ ਜੀ ਉੱਠਿਆ। ਸਾਥੀਓ, ਯਿਸੂ ਮਸੀਹ ਖੁਦ ਮੁਰਦਿਆਂ ਚੋਂ ਜੀ ਉੱਠਿਆ। ਯਿਸੂ ਮਸੀਹ ਦਾ ਮੁਰਦਿਆਂ ਚੋਂ ਜੀ ਉੱਠਣਾ ਦੁਨੀਆਂ ਦੇ ਲਈ ਆ ਸਬੂਤ ਹੈ ਕਿ ਯਿਸੂ ਮਸੀਹ ਖੁਦਾਮਦ ਖੁਦਾ ਨੇ। ਬਾਈਬਲ ਮੁਕੱਦਸ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰਦੀ ਹੈ। ਸੋ ਸਾਥੀਓ, ਯਿਸੂ ਮਸੀਹ ਵਿੱਚ ਅਸੀਂ ਉਹ ਸਫਾਤ ਪਾਉਂਦੇ ਹਾਂ ਜਿਹੜੀਆਂ ਕਿ ਇਸ ਗੱਲ ਨੂੰ ਜ਼ਾਹਿਰ ਕਰਦੀਆਂ ਨੇ ਕਿ ਉਹ ਖੁਦਾਮਦ ਖੁਦਾ ਹੈ, ਉਹ ਅਲਾਹੀ ਜ਼ਾਤ ਹੈ। ਯਿਸੂ ਮਸੀਹ ਵਿੱਚ ਜਿਹੜੀਆਂ ਸਫਾਤ ਪਾਈਆਂ ਜਾਂਦੀਆਂ ਨੇ, ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਉਹ ਆ ਨੇ ਕਿ ਉਹ ਅਜ਼ਲੀ ਤੇ ਅਬਦੀ ਹੈ, ਉਹ ਲਾ ਤਬਦੀਲ ਹੈ, ਉਹ ਕਾਦਰੇ ਮੁਤਲਕ ਹੈ, ਉਹ ਆਲਮ ਕੁੱਲ ਹੈ, ਉਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਹੈ, ਉਹ ਪਾਕ ਹੈ, ਉਹ ਰਾਸਤ ਹੈ, ਉਹ ਰਹੀਮ ਹੈ, ਉਹ ਮੁਹੱਬਤ ਹੈ, ਉਹ ਵਫ਼ਾਦਾਰ ਹੈ, ਉਹ ਜਲਾਲੀ ਹੈ, ਮਿਹਰਬਾਨ ਹੈ, ਤਹੱਮੁਲ ਕਰਨ ਵਾਲਾ ਹੈ, ਤਰਸ ਖਾਣ ਵਾਲਾ ਹੈ, ਨੇਕ ਹੈ, ਲਾ ਤਬਦੀਲ ਹੈ, ਸੱਚਾ ਹੈ, ਗੈਰ ਫਾਨੀ ਹੈ, ਗਯੂਰ ਹੈ, ਅਜ਼ੀਮ ਹੈ, ਨੂਰ ਹੈ, ਕਾਮਿਲ ਹੈ ਅਤੇ ਬੇਮਿਸਾਲ ਹੈ। ਸੋ ਸਾਥੀਓ, ਅੱਜ ਵੇਲਾ ਕਿ ਅਸੀਂ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰੀਏ, ਉਹਦੇ 'ਤੇ ਈਮਾਨ ਲਿਆਈਏ ਅਤੇ ਉਹਦੇ ਨਾਲ ਮੁਹੱਬਤ ਕਰੀਏ, ਉਹਦੀ ਪ੍ਰਸਤਿਸ਼ ਕਰੀਏ, ਉਹਦੀ ਖਿਦਮਤ ਕਰੀਏ, ਉਹਦੀ ਫਰਮਾ ਬਰਦਾਰੀ ਕਰੀਏ ਅਤੇ ਸਿਰਫ ਉਹਦੇ ਕੋਲੋਂ ਹੀ ਡਰੀਏ, ਉਹਦੇ 'ਤੇ ਈਮਾਨ ਲਿਆ ਕੇ ਆਪਣੇ ਗੁਨਾਹਾਂ ਤੋਂ ਨਿਜਾਤ ਹਾਸਲ ਕਰੀਏ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸਾਥੀਓ, ਯਿਸੂ ਮਸੀਹ ਦਾ ਫਰਮਾਨ ਹੈ ਕਿ ਰਾਹ, ਹੱਕ ਤੇ ਜ਼ਿੰਦਗੀ ਮੈਂ ਵਾਂ। ਸੋ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਯਿਸੂ ਮਸੀਹ ਦੀ ਅਲੂਹੀਅਤ ਤੇ ਈਮਾਨ ਲਿਆਓ, ਇਸ ਗੱਲ ਦਾ ਇਕਰਾਰ ਕਰੋ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਹੈ, ਉਹ ਸਾਡੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਤੇ ਸਾਡਾ ਨਿਜਾਤ ਦੇਹਿੰਦਾ ਹੈ। ਉਹਦੇ ਵਸੀਲੇ ਤੋਂ ਹੀ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਦੇ ਹਾਂ। ਸਾਥੀਓ, ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਯਿਸੂ ਮਸੀਹ ਤੇ ਈਮਾਨ ਲਿਆਓਗੇ, ਯਿਸੂ ਮਸੀਹ ਨੂੰ ਕਬੂਲ ਕਰੋਗੇ, ਉਸ ਵੇਲੇ ਯਕੀਨਨ ਤੁਸੀਂ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਮਹਿਫੂਜ਼ ਰਹਿੰਦੇ ਹੋਏ ਹਾਂ ਖੁਦਾਵੰਦ ਵਿੱਚ ਅਬਦੀ ਜ਼ਿੰਦਗੀ ਪਾ ਸਕੋਗੇ। ਸੋ ਆਖਰ ਵਿੱਚ ਸਾਥੀਓ, ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਸਾਰੇ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਖੁਦਾਵੰਦ ਆਪਣੇ ਖੁਦਾ ਦੇ ਅੱਗੇ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ, ਜ਼ਿੰਦਾ ਖੁਦਾਵੰਦ, ਅਸੀਂ ਤੇਰੀ ਇਬਾਦਤ ਕਰਨੇ ਆ ਤੇ ਤੈਨੂੰ ਹੀ ਸਜਦਾ ਕਰਨੇ ਆ, ਕਿਉਂਕਿ ਤੂੰ ਹੀ ਇਬਾਦਤ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਇਸ ਸੱਚਾਈ ਦੇ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਫਜ਼ਲ ਬਖਸ਼ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਤੈਨੂੰ ਹੀ ਕਬੂਲ ਕਰੀਏ, ਤੇਰੇ ਤੇ ਈਮਾਨ ਲਿਆ ਕੇ ਨਿਜਾਤ ਹਾਸਲ ਕਰੀਏ, ਕਿਉਂਕਿ ਤੂੰ ਹੀ ਸਾਡੇ ਨਿਜਾਤ ਦੇਹਿੰਦਾ ਹੈ। ਐ ਖੁਦਾਵੰਦ, ਜਿਨ੍ਹਾਂ ਲੋਕਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਵਿੱਚ ਬੜੀ ਬਰਕਤ ਪਾ। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ। ਤੂੰ ਸਾਡੇ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਮਾਫ਼ ਫਰਮਾ, ਸਾਨੂੰ ਪਾਕ ਸਾਫ਼ ਕਰ। ਅਸੀਂ ਤੇਰੇ 'ਤੇ ਹੀ ਈਮਾਨ ਅਤੇ ਭਰੋਸਾ ਰੱਖਦੇ ਹਾਂ। ਤੂੰ ਜ਼ਿੰਦਾ ਖੁਦਾ ਹੈ, ਤੂੰ ਹੀ ਸਾਡੀ ਰੂਹਾਨੀ ਅਤੇ ਜਿਸਮਾਨੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਐ ਖੁਦਾਵੰਦ, ਸਾਨੂੰ ਆਪਣੇ ਹੱਥਾਂ ਵਿੱਚ ਲੈ ਅਤੇ ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਸਾਡੀ ਤੂੰ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ ਅਤੇ ਜਾਣ ਦਿਨ ਤੱਕ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਇਸ ਮਸੀਹ ਦੇ ਨਾਂ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।